गुरु जी का खालसा, वाहे गुरु जी की फतेह। परम सम्मान योग चवर शतर दे मालक साहिब श्री गुरु ग्रंथ साहिब महाराज जी दी पावन पवित्र हजूरी अंदर इकत्र हुए बैठे गुरमुख प्यारे सतसंगी जनों, आज उस अकाल पुरख वाहगुरु जी दी कृपा दे नाल संगत दे हुक्म नूं प्रवान करदे होया सतगुरु गुरु रामदास महाराज जी दे उच्चारण कीते हुए पावन पवित्र बचन जिन्ना ली आपां शब्द लावां भी वरतने हैं, इन्हां पवित्र बचना दी अज विचार आरंभ करनी है। सतगुरु कृपा नाल साडे सिख मर्यादा दे मुताबिक सिख रहत मर्यादा दे अनुसार कुछ संस्कार ने, जिन्हां विचों पहला संस्कार है जन्म संस्कार। सत्कार विच ते संस्कार विच फर्क है, चेते रखना। टिप्पी भावे एक लगी पर अर्थां विच फर्क है। संस्कार दा अर्थ रस्म भी हुंदा है, मर्यादा भी हुंदा है, रीत भी हुंदा है। सिख दा पहला संस्कार जेड़ा है वो जन्म संस्कार है। सिख रहत मर्यादा दे मुताबिक सिख ने जदो घर विच बच्चे दा जन्म होवे उस मर्यादा नू बच्चे दे आउन नाल उस संस्कार नू गुरमत अनुसार निभाना है। सिख रहत मर्यादा भी जिकर बच्ची होवे भावे बच्चा होवे, मैं संखेप जे कह के अज दे विषय वल आउणा है। ए नहीं भरम करना के धीए जा पुत्र उस निरंकार की दात रहत मर्यादा मुताबिक सूतक पातक एदा वहम नहीं करना। जिदन बच्चे की मां तुरन फिरन जोगी हो जाए उस दिन सतगुरु दे दर ते लिया के कड़ा प्रसाद दी देख करानी ते गुरु का हुक्म लेना अरदास करनी। दूजा साडा संस्कार है अमृत संस्कार। असी जन्म संस्कार ता कर लेने हैं, देखा देखी कर बच्ची जा बच्चा होवे आपां अरदास कराने हैं, हुक्मनामा लेके नाम रखने हैं, बड़ी चंगी गल है। दूजा संस्कार है अमृत संस्कार के माता पिता दा एक फर्ज बनता है सिख मां बाप दा। जिदन पुत्र जां धी अपनी शरीरिक क्रिया नूं सोधन जोगा हो जाए उदन ओनू सतगुरु दे लड़ लाए पंजां तो अमृत दी दवा दाद दवाए, इनू अमृत संस्कार किया। इस अमृत संस्कार विचों बिंत प्राणी ऐसे ने जिन्हां ने आप इस संस्कार नूं अजे जीवन विच अपनाया नहीं। तीसरा संस्कार है आनंद संस्कार, जिहदी विचार आपां अज करनी है आनंद कारज। ते चौथा संस्कार सिख रहत मर्यादा मुताबिक जो श्री अकाल तख्त साहिब तो प्रवानित मैं उस मर्यादा नूं आधार बनाया, उस मर्यादा मुताबिक चौथा संस्कार है मृतक संस्कार कि हर एक प्राणी जो आया उन्हें चले जाने। आ जेड़े असी अज विशा आरंभ कीते ए साडा तीजा संस्कार है आनंद संस्कार। आओ हजूर दी इस पौड़ी जो पहला अपनी पहली लांग गुरुदेव ने ए उचारण कीती एदी विचार भी करनी। ते गुरु ग्रंथ साहिब दी बाणी मुताबिक सतगुरु ने तीन तरह दे व्याह दा जिक्र कीता है, मैं ओनू बाणी विचों गुरु कृपा नाल आधार बना के आप नाल सांझा करना, क्योंकि ये लावा आपां सारियां नूं हो सकदा चेते होण। कीर्तन विच आपां सुनियां भी हर एक दे आनंद कारज विच ने, पर जो लावा दी फिलासफी है जो सिद्धांत है मेरे गुरु रामदास ने जो ए दात झोली विच साडे पाई है ये बड़ा उच्चा फलसफा है जिन्हों अक्सर साडे लोग आनंद कारज दे वेले केवल एक कर्मकांड दे रूप विच अदा कर देंदे। ये बड़ा उच्चा एक जीवन कमान वाली बाणी है, पर आपां उस वक्त सुनने किथे आ ਉਦਮ ਤਾਂ ਬਸ ਇੱਕੋ ਹੀ ਹੁੰਦਾ ਬੱਚੇ ਵਾਲਿਆਂ ਨੂੰ ਕਿ ਜਿਵੇਂ ਆਪਾਂ ਪਤਾ ਨੀ ਕਿੱਡੀ ਕੁ ਵੱਡੀ ਫਤਿਹ ਪ੍ਰਾਪਤ ਕਰਨੀ ਵਹਿੰਦੇ ਹੋਈਆਂ ਉਹ ਵੀ ਵੱਧੇ ਰੁੱਧੇ ਗੁਰੂ ਕੋਲ, ਪਰ ਗੁਰੂ ਬਖਸ਼ਿਸ਼ ਕਰੇ ਇਕਾਗਰਤਾ ਦੀ ਦਾਤ ਬਖਸ਼ਿਆ ਜੀ ਸਾਹਿਬ ਸ੍ਰੀ ਗੁਰੂ ਰਾਮਦਾਸ ਆਪ ਕਿਰਪਾ ਕਰਕੇ ਵਿੱਚ ਵਰਤੋ ਆਪਣੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਗੁਰੂਦੇਵ ਗੁਰੂ ਕਿਰਪਾ ਦੇ ਨਾਲ ਆਪ ਕਰਾ ਲਵੋ। ਕਰੋ ਕਿਰਪਾ ਸਮੂਹ ਮਾਈ ਭਾਈ ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾਲਤਾ ਗੁਰਮੁਖੋ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਨੇ ਤਿੰਨ ਤਰ੍ਹਾਂ ਦੇ ਵਿਆਹ ਦਾ ਜ਼ਿਕਰ ਕੀਤਾ ਹੈ। ਇਹਨਾਂ ਵਿੱਚੋਂ ਇੱਕ ਵਿਆਹ ਤਾਂ ਇਹ ਵੀ ਜਿਹਨੂੰ ਆਪਾਂ ਬੱਚੀ ਤੇ ਬੱਚਾ ਜਦੋਂ ਜਵਾਨ ਹੁੰਦੇ ਨੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਾਵਾਂ ਪੜ ਕੇ ਪਰਿਕਰਮਾ ਕਰਕੇ ਇਹਨੂੰ ਸੰਪੂਰਨ ਕਰਨੇ ਆ, ਇੱਕ ਵਿਆਹ ਇਹ ਵੀ ਤੇ ਇੱਕ ਵਿਆਹ ਉਹ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਕਰੋੜਾਂ ਵਿੱਚੋਂ ਇੱਕ ਅੱਧੇ ਦਾ ਹੁੰਦਾ। ਮੈਂ ਪਹਿਲਾਂ ਉਸ ਵਿਆਹ ਤੋਂ ਆਰੰਭ ਕਰਾਂ। ਆਮ ਅਸੀਂ ਵਿਆਹ ਕਰਨੇ ਆ ਵਿੱਚ ਕੋਈ ਵਿਚੋਲਾ ਕੋਈ ਧਿਰ ਵਿੱਚ ਹੁੰਦੀ ਏ ਜਿਹੜੀ ਬੱਚੀ ਤੇ ਬੱਚੇ ਦੀ ਗੱਲ ਬਾਤ ਕਰਾਏਗੀ, ਪਰ ਜਿਹੜਾ ਉਹ ਵਿਆਹ ਜਿਹਦਾ ਜ਼ਿਕਰ ਹਜ਼ੂਰ ਨੇ ਬਾਣੀ ਵਿੱਚ ਕੀਤਾ ਤੇ ਖੁਦ ਆਪ ਕਹਿ ਕੇ ਦੁਨੀਆਂ ਦੇ ਲੋਗੋ ਮੈਂ ਉਹ ਵਡਭਾਗੀ ਸੁਹਾਗਣ ਜਿਹਦਾ ਅੱਜ ਆਨੰਦ ਕਾਰਜ ਹੋ ਗਏ। ਉਹ ਵਿਆਹ ਇੱਕ ਐਸਾ ਹੈ ਜਿੱਥੇ ਆਤਮਾ ਤੇ ਪਰਮਾਤਮਾ ਦਾ ਮਿਲਾਪ ਏ। ਉਸ ਵਿਆਹ ਦੇ ਅੰਦਰ ਕੋਈ ਦੁਨੀਆਂ ਦਾ ਮਨੁੱਖ ਵਿਚੋਲਾ ਨਹੀਂ, ਉਸ ਵਿਆਹ ਦੇ ਅੰਦਰ ਮੇਰਾ ਪੂਰਾ ਸਤਿਗੁਰੂ ਆਪ ਵਿਚੋਲਾ ਬਣਦਾ। ਸਤਿਗੁਰੂ ਨੇ ਬਾਣੀ ਵਿੱਚ ਉਸ ਵਿਆਹ ਦਾ ਜ਼ਿਕਰ ਕੀਤਾ ਹੈ। ਹਜ਼ੂਰ ਨੇ ਪਹਿਲਾਂ ਵਿਚੋਲੇ ਦਾ ਜ਼ਿਕਰ ਕੀਤਾ। ਮਹਾਰਾਜ ਉਹ ਵਿਚੋਲਾ ਕਿਉਂ ਜਿਹਾ? ਕਹਿਣ ਲੱਗੇ ਜੈਸਾ ਸਤਿਗੁਰ ਸੁਣੀ ਦਾ, ਅੱਗੇ ਸੁਣਿਆ ਕਿ ਮੇਰਾ ਗੁਰੂ ਵਿਛੜਿਆਂ ਨੂੰ ਬੁਲਾਉਂਦਾ, ਹੁਣ ਜਦੋਂ ਇਹਦੇ ਚਰਨਾਂ ਵਿੱਚ ਕਹਿ ਦਾਤਿਆ ਮੈਂ ਵੀ ਆਪਣੇ ਪਿਆਰੇ ਤੋਂ ਕਈ ਜਨਮਾਂ ਦੀ ਵਿਛੜੀਆਂ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਦੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਉਹਨੇ ਮਿਲਾਪ ਦਾ ਇੱਕ ਸਾਧਨ ਪੈਦਾ ਕਰ ਦਿੱਤਾ, ਕਿਹੜਾ? ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਤੇ ਹੋਮੇ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਨ ਜਿਨ੍ਹਾਂ ਧੁਰੇ ਪਿਆ ਸੰਜੋਗ। ਉੱਥੇ ਵਿਚੋਲਾ ਗੁਰੂ ਬਣਦਾ। ਦੂਜਾ ਪ੍ਰਮਾਣ ਸਾਹਿਬ ਦੀ ਬਾਣੀ ਵਿੱਚੋਂ ਹਜ਼ੂਰ ਗੁਰੂ ਅਰਜਨ ਦੇਵ ਕਹਿੰਦੇ ਨੇ ਦਾਤਿਆ ਦੁਨੀਆਂ ਵਿੱਚ ਬੇਅੰਤ ਲੋਕ ਨੇ, ਸਿਆਣੇ ਨੇ, ਸੂਝਵਾਨ ਨੇ, ਪਰ ਤੇਰੇ ਵਰਗਾ ਵਿਚੋਲਾ ਕੋਈ ਨਹੀਂ ਦਿਸਦਾ। ਕਿਉਂਕਿ ਵਿਚੋਲੇ ਦਾ ਅਰਥ ਬੜਾ ਸੋਹਣਾ ਇੱਕ ਗੁਰਮੁਖ ਨੇ ਕੀਤਾ। ਵਿਚੋਲੇ ਦਾ ਅਰਥ ਹੈ ਜਿਹੜਾ ਵਿਚੋਲਾ ਰੱਖ ਜਾਂਦਾ, ਵਿਚੋਲਾ ਰੱਖ ਕੇ ਗੱਲ ਕਰੇ। ਕਮਾਲ ਦਾ ਬਚਨ ਕਹਿੰਦੇ ਨੇ ਦਾਤਿਆ ਸਾਡੇ ਕਰਮ ਇੰਨੇ ਨੀਚ ਨੇ, ਜੇ ਤੂੰ ਵਿੱਚ ਵਿਚੋਲਾ ਨਾ ਹੋਵੇ ਤੇ ਸ਼ਾਇਦ ਰੱਬ ਸਾਨੂੰ ਕਦੀ ਬਖਸ਼ੇ ਨਾ, ਕੇਵਲ ਤੇਰੀ ਵਿਚੋਲਗੀ ਕਰਕੇ ਸਤਿਗੁਰੂ ਸਾਡੇ ਵਰਗੇ ਪਾਪੀਆਂ ਨੂੰ ਵੀ ਰੱਬ ਨੇ ਆਪਣੇ ਚਰਨਾਂ ਨਾਲ ਜੋੜ ਲਿਆ। ਤੂੰ ਇੱਕ ਵਿਚੋਲਾ, ਤੂੰ ਸਾਡੇ ਔਗਣਾਂ ਤੇ ਵੀ ਪਰਦੇ ਪਾ ਦੇਣਾ। ਸਤਿਗੁਰੂ ਨੇ ਬਾਣੀ ਵਿੱਚ ਦੂਜਾ ਬਚਨ ਕੀਤਾ, ਕਹਿਣ ਲੱਗੇ ਤੈਂਡੀ ਬੰਦਿਸ਼ ਮੈਂ ਕੋਈ ਨਾ ਬਿਠਾ, ਤੇਰੇ ਵਰਗਾ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਹੇ ਦਾਤਾ ਤੂੰ ਕਿਉਂ ਜਿਹਾ ਵਿਚੋਲਾ? ਤੈਂਡੀ ਬੰਦਿਸ਼ ਮੈਂ ਕੋਈ ਨਾ ਬਿਠਾ, ਤੂੰ ਨਾਨਕ ਮਨ ਭਾਣਾ ਘੋਲ ਘੁਮਾਈ ਇਸ ਮਿੱਤਰ ਵਿਚੋਲੇ। ਇਸ ਸਤਿਗੁਰੂ ਤੋਂ ਮੈਂ ਕੁਰਬਾਨ ਜਾਣਾ ਇਸ ਵਿਚੋਲੇ ਤੋਂ, ਕਿਉਂ? ਜੈ ਮਿਲ ਕੰਤ ਬਿਛਾਣਾ ਜਿਸ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਮੈਨੂੰ ਕੰਤਦਾਰ ਤੇ ਖਸਮ ਪਤੀ ਮੇਰਾ ਪਿਆਰਾ ਵਾਹਿਗੁਰੂ ਮਿਲ ਗਏ। ਇਹਦਾ ਮਤਲਬ ਇੱਕ ਵਿਆਹ ਉਹ ਵੇ ਜਿਹੜਾ ਜੀਵ ਇਸਤਰੀ ਦਾ ਤੇ ਪਰਮਾਤਮਾ ਦਾ ਹੋਣਾ, ਤੇ ਉਸ ਵਿਆਹ ਦਾ ਜ਼ਿਕਰ ਸਾਹਿਬ ਨੇ ਬਾਣੀ ਵਿੱਚ ਦਿੱਤਾ। ਤੇ ਮੈਂ ਦੋ ਪ੍ਰਮਾਣ ਅਰਜ਼ ਕਰਕੇ ਅੱਗੇ ਤੁਰਨਾ। ਪਹਿਲਾ ਪ੍ਰਮਾਣ ਆਸਾ ਰਾਗ ਵਿੱਚ ਭਗਤ ਕਬੀਰ ਸਾਹਿਬ ਦਾ। ਉਹ ਕਹਿੰਦੇ ਨੇ ਮੇਰੇ ਫੇਰੇ ਵੀ ਹੋਏ ਪਰ ਉਹਨਾਂ ਨੇ ਜ਼ਿਕਰ ਬੇਦੀ ਦਾ ਕੀਤਾ, ਕਿਉਂਕਿ ਕਬੀਰ ਸਾਹਿਬ ਜਦੋਂ ਵਿਆਹ ਦੀ ਗੱਲ ਕਰਨਗੇ ਉਹ ਸਨਾਤਨ ਮਤ ਦੀ ਮਰਿਆਦਾ ਦੀ ਗੱਲ ਕਰਨਗੇ, ਕਿਉਂਕਿ ਬਨਾਰਸ ਵਿੱਚ ਉਹ ਸਨਾਤਨੀ ਵੀਰਾਂ ਦੇ ਵਿੱਚ ਰਹਿੰਦੇ ਨੇ। ਪਰ ਉਹਨਾਂ ਨੇ ਬੇਦੀ ਕਿਸੇ ਹੋਰ ਦਾ ਜ਼ਿਕਰ ਕੀਤਾ। ਉਹ ਵਿਆਹ ਕਿਵੇਂ ਹੁੰਦਾ? ਬਾਬਾ ਕਬੀਰ ਜੀ ਕਹਿੰਦੇ ਨੇ ਸਤਿਗੁਰੂ ਵਿਚੋਲਾ ਮਿਲ ਗਿਆ, ਤੇ ਗੁਰੂ ਨੇ ਇੱਕ ਗੱਲ ਕਹੀ, ਕਬੀਰ ਜੇ ਤੂੰ ਪਰਮਾਤਮਾ ਦੇ ਲੜ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਤੇ ਇੱਕ ਗੱਲ ਜੀਵ ਇਸਤਰੀ ਚੇਤੇ ਕਰੀ, ਜਦੋਂ ਬੱਚੀ ਦਾ ਵਿਆਹ ਕਰੀਏ ਤੇ ਉਹਦੇ ਵਾਸਤੇ ਇੱਕ ਜੋੜਾ ਨਿਸ਼ਚਿਤ ਕੀਤਾ ਜਾਂਦਾ। ਸੁਹਾਗ ਦੇ ਜੋੜੇ ਦਾ ਰੰਗ ਇੱਕ ਵੱਖਰਾ ਹੈ, ਭਾਵਾਂ ਆਪਾਂ ਤੱਕਦੇ ਹਾਂ ਕਿ ਬਾਅਦ ਵਿੱਚ ਬਸਤਰ ਜਿਉ ਜੈ ਮਰਜ਼ੀ ਬੱਚੀ ਪਾਏ, ਪਰ ਸੁਹਾਗ ਦੇ ਜੋੜੇ ਦਾ ਰੰਗ ਹੀ ਕੁਝ ਵੱਖਰਾ ਹੈ। ਕਹਿਣ ਲੱਗੇ, ਐ ਕਬੀਰ ਜੇ ਤੂੰ ਵੀ ਵਿਆਹ ਕਰਾਉਣਾ ਉਸ ਪਰਮ ਪਿਤਾ ਉਸ ਕਰਤੇ ਪੁਰਖ ਪਤੀ ਦੇ ਨਾਲ, ਤੇ ਇੱਕ ਗੱਲ ਚੇਤੇ ਰੱਖੀ, ਤਨ ਰੈਨੀ ਮਨ ਪੁੰਨ ਰੱਬ ਕਰ। ਹੁਣ ਦੇਖੋ ਜੋੜਾ ਪਹਿਲਾਂ ਤਿਆਰ ਹੁੰਦਾ, ਕਿਉਂ ਜਿਹਾ ਜੋੜਾ ਪਾਉਣਾ ਜਦੋਂ ਪਰਮਾਤਮਾ ਨਾਲ ਵਿਆਹ ਹੋਣਾ। ਕਹਿਣ ਲੱਗੇ, ਇੱਕ ਲਲਾਰੀ ਕੋਲ ਜਾਂਦੀ ਏ ਬੱਚੀ, ਉਹਦੇ ਸੁਹਾਗ ਦਾ ਜੋੜਾ ਰੰਗਦਾ। ਕਹਿੰਦੇ ਨੇ, ਮੇਰੇ ਗੁਰੂ ਨੇ ਕਿਹਾ, ਕਬੀਰ ਵਿਚੋਲੇ ਨੇ ਕਹਿ ਦਿੱਤਾ, ਜਦੋਂ ਤੂੰ ਲਾਵਾਂ ਵਿੱਚ ਬੈਠਣਾ ਤੇ ਤੇਰਾ ਜੋੜਾ ਕਿਹੋ ਜਿਹਾ ਹੋਵੇ। ਕਹਿੰਦੇ, ਆਪਣੇ ਤਨ ਨੂੰ ਮੱਟੀ ਬਣਾ ਜਿਹਦੇ ਵਿੱਚ ਰੰਗ ਭੁੱਲਣਾ, ਕੱਪੜੇ ਨਹੀਂ, ਇੱਥੇ ਆਪਣੇ ਮਨ ਤੇ ਰੰਗ ਚਾੜ। ਕਹਿਣ ਲੱਗੇ, ਮਨ ਤੇ ਰੰਗ ਕਿਹੜਾ? ਕਹਿੰਦੇ, ਸ਼ੁਭ ਕਰਮਾਂ ਦਾ, ਪੁੰਨ ਕੰਮ ਕਰਨੇ, ਇਹ ਹੀ ਤਾਂ ਆਪਣੇ ਅੰਦਰ ਦੇ ਜੋੜੇ ਨੂੰ ਰੰਗਣਾ ਜਾਂ ਤਾਂ ਜੋ ਪਿਆਰੇ ਨੂੰ ਪਾ ਜਾਏ। ਤਨ ਰਹਿਣੀ, ਰਹਿਣੀ ਦਰਸ ਰਾਤ ਨਹੀਂ, ਰਹਿਣੀ ਦਰਸ ਮੈਂ ਅਰਜ਼ ਕੀਤਾ, ਉਹ ਮੱਤੀ, ਉਹ ਭਾਂਡਾ ਜਿਹਦੇ ਵਿੱਚ ਰੰਗ ਭੁੱਲਣਾ। ਤਨ ਰਹਿਣੀ ਮਨ ਪੁੰਨ ਰੱਬ ਕਰ ਹੂੰ, ਪੰਚੋ ਤੱਤ ਬਰਾਤੀ। ਕਹਿੰਦੇ, ਦੇਖੋ ਹੁਣ ਜਦੋਂ ਮਨ ਦਾ ਕੱਪੜਾ ਰੰਗਿਆ ਗਿਆ ਤੇ ਬਰਾਤ ਵੀ ਤਿਆਰ ਕਰਨੀ ਹੈ ਨਾ। ਫੇ ਮੇਰੇ ਮਾਲਕਾ, ਜਦੋਂ ਤੂੰ ਆਉਣਾ ਤੇਰੇ ਨਾਲ ਬਰਾਤੀ ਕਿਹੜੇ ਆਉਣਗੇ? ਉਹ ਬਰਾਤੀ ਨਹੀਂ ਜਿਹੜੇ ਨਸ਼ੇ ਵਿੱਚ ਧੁੱਤ ਨੇ, ਉਹ ਬਰਾਤੀ ਨਹੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀ ਦਾਰੂ ਵਿੱਚ ਧੁੱਤ ਨੇ, ਉਹ ਬਰਾਤੀ ਪੰਜ ਤੱਤ। ਪੰਜ ਤੱਤ ਕਿਹੜੇ? ਆਹ ਜਿਹੜੇ ਨੇ, ਜਿਹੜਾ ਸਰੀਰ ਬਣਿਆ ਇਹ ਨਹੀਂ, ਇੱਥੇ ਪੰਜ ਤੱਤ ਦਰ ਤੇ ਸੱਤ ਸੰਤੋਖ ਦਇਆ ਸਹਿ ਧਰਮ ਧੀਰੇ ਤੇ ਖਿਮਾ ਆਦਿਕ। ਕਹਿਣ ਲੱਗੇ, ਦੈਵੀ ਗੁਣ ਜਿਹੜੇ ਨੇ ਇਹ ਮੇਰੇ ਵਾਹਿਗੁਰੂ ਦੇ ਬਰਾਤੀ ਬਣ ਕੇ ਆਏ ਨੇ। ਤਨ ਰੈਨੀ ਮਨ ਪੁਨਰਪ ਕਰ ਹੂੰ, ਪੰਚੋ ਤੱਤ ਬਰਾਤੀ, ਰਾਮ ਰਾਏ ਤੋਂ ਭਾਵਰ ਲੈ ਹੂੰ, ਭਾਵਰ ਦਰ ਤੇ ਫੇਰੇ ਲੈਣੇ। ਕਹਿੰਦੇ, ਮੈਂ ਆਪਣੇ ਰਾਮ ਰਾਏ ਪ੍ਰਭੂ ਦੇ ਨਾਲ ਫੇਰੇ ਲੈਣੇ ਨੇ, ਆਤਮ ਤੇ ਰੰਗ ਰਾਤੀ, ਜਿੱਦਣ ਉਹਦੇ ਨਾਲ ਫੇਰੇ ਲੈ ਲੈ। ਕਹਿੰਦੇ, ਮੇਰੀ ਆਤਮਾ ਪ੍ਰੀਤਮ ਦੇ ਰੰਗ ਵਿੱਚ ਰੰਗੀ ਗਈ। ਉਹਨਾਂ ਨੇ ਇੱਕ ਇੱਕ ਸ਼ਬਦ ਨੂੰ ਮੈਂ ਅੱਗੇ ਅਰਜ਼ ਕਰਨਾ, ਤਨ ਰਹਿਣੀ ਮਨ ਪੁਨਰਪ ਕਰ ਹੂੰ, ਪੰਚੋ ਤੱਤ ਬਰਾਤੀ, ਰਾਮ ਰਾਏ ਤੂੰ ਭਾਵਰ ਲੈ ਹੂੰ, ਆਤਮ ਤੇ ਰੰਗ ਰਾਤੀ। ਕਬੀਰ ਕਹਿੰਦਾ, ਆਓ ਸਹੇਲੀਓ, ਤੁਸੀਂ ਵਿਆਹ ਤੋਂ ਪਹਿਲਾਂ ਸੁਹਾਗ ਦੇ ਗੀਤ ਗਾਉਂਦੀਆਂ ਜੇ, ਆਓ ਗੁਰਮੁਖੋ ਸੰਤ ਜਨੋ ਮੇਰੇ ਘਰ ਵਿੱਚ ਆਓ, ਤੁਹਾਨੂੰ ਪਤਾ ਨਹੀਂ ਕਿ ਮੈਨੂੰ ਵਿਆਹਣ ਵਾਸਤੇ ਮੇਰਾ ਪਿਆਰਾ ਵਾਹਿਗੁਰੂ ਆਉਂਦਾ ਪਿਆ। ਗਾਓ ਗਾਓ ਸਖੀ, ਕਹਿ ਲੱਗੇ, ਗਾਓ ਗਾ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਦੁਲਹਨੀ ਦਾ ਅਰਥ ਚੇਤੇ ਰੱਖਣਾ, ਇਹਦੇ ਸ਼ਬਦ ਕੁਵਾਰੀ ਬੱਚੀ ਦਾ ਨਹੀਂ, ਸ਼ਬਦ ਦੁਲਹਨੀ ਵਰਤੇ ਹੈ। ਦੁਲਹਨ ਉਹ ਜਿਨ੍ਹੇ ਪਤੀ ਦੀ ਸੇਚ ਨੂੰ ਮਾਣਿਆ, ਜਿਹੜੀ ਸੁਹਾਗਣ ਏ, ਇਸੇ ਸ਼ਬਦ ਵਰਤਿਆ ਉਹਨਾਂ ਗੁਰਮੁਖਾਂ ਲਈ ਜਿਨ੍ਹਾਂ ਨੇ ਪਿਆਰੇ ਪਤੀ ਨੂੰ ਪਾ ਲਿਆ। ਕਹਿਣ ਲੱਗੇ, ਆਓ ਗੁਰਮੁਖੋ, ਜੋ ਤੁਸੀਂ ਰੰਗ ਮਾਣਿਆ ਮੇਰੇ ਘਰ ਵੀ ਸੁਹਾਗ ਦੇ ਗੀਤ ਗਾਓ, ਕਿਉਂਕਿ ਮੇਰੇ ਘਰ ਵਿੱਚ ਮੇਰਾ ਪਿਆਰਾ ਬਰਾਤ ਲੈ ਕੇ ਆਉਂਦਾ ਪਿਆ। ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ। ਸਾਹਿਬ ਨੇ ਅੱਗੇ ਬਚਨ ਕੀਤਾ, ਕਹਿਣ ਲੱਗੇ, ਫਿਰ ਹੋਇਆ ਕੀ, ਨਾਭ ਕਮਲ ਮੈਂ ਬੇਦੀ ਰਚ ਲੇ। ਹੁਣ ਇੱਥੇ ਨਾਭ ਕਮਲ ਦਾ ਅਰਥ ਬੜਾ ਪਿਆਰਾ ਹੈ। ਨਾਭੀ ਦੇ ਤੱਕ ਸਿਮਰਨ ਕਰਨ ਵਾਲਿਆਂ ਨੂੰ ਪਤਾ, ਜਿਹੜੀ ਪਰਾ ਬਾਣੀ ਹੈ ਨਾ, ਉਹਦਾ ਨਿਵਾਸ ਨਾਭੀ ਦੇ ਅੰਦਰ। ਚਾਰ ਬਾਣੀਆਂ ਨੇ, ਬੈਖਰੀ, ਮਧਮਾ, ਪਸੰਤੀ ਤੇ ਪਰਾ। ਬੈਖਰੀ ਆਪਾਂ ਬੋਲ ਕੇ, ਮਧਮਾ ਜਦੋਂ ਬੋਲਣਾ ਹਿੱਲਣ, ਜਮਾਨ ਨਾ ਹਿੱਲੇ ਪਰ ਗਲੇ ਤੱਕ ਉਹ ਸਿਮਰਨ ਚੱਲੇ, ਇਹ ਮਧਮਾ। ਪਸੰਤੀ ਦਰ ਤੇ ਜਿੱਥੇ ਗਲਾ ਵੀ ਬੰਦੇ ਹਿਰਦੇ ਵਿੱਚੋਂ ਜਾਪ ਚੱਲੇ, ਤੇ ਪਰਾ ਬਾਣੀ ਉਹਨੂੰ ਕਹਿੰਦੇ ਨੇ ਜਿੱਥੇ ਲਾਭੀ ਵਿੱਚ ਕਿਰਪਾ ਹੋ ਜਾਏ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ, ਜਦੋਂ ਫੇਰੇ ਹੋਣ ਲੱਗੇ, ਲੋਕ ਬਾਹਰ ਬੇਦੀ ਰੱਖਦੇ ਨੇ ਤੇ ਉਹਦੇ ਦੁਆਲੇ ਬੈਠ ਕੇ ਪੰਡਿਤ ਮੰਤਰ ਉਚਾਰਦੇ ਨੇ, ਤੇ ਕਬੀਰ ਕਹਿੰਦੇ ਨੇ ਜਦੋਂ ਮੇਰਾ ਵਿਆਹ ਹੋਇਆ, ਕਹਿਣ ਲੱਗੇ, ਮੇਰੀ ਨਾਭੀ ਦੇ ਅੰਦਰ ਬੇਦੀ ਰਚੀ ਗਈ ਤੇ ਸਵਾਸ ਸਵਾਸ ਮਾਲਕ ਦਾ ਸਿਮਰਨ ਕੀਤਾ ਗਿਆ। ਇਹ ਸਿਮਰਨ ਹੀ ਤਾਂ ਵਿਆਹ ਵਾਸਤੇ ਮੰਤਰ ਬਣ ਗਿਆ। ਕਹਿਣ ਲੱਗੇ, ਨਾਭ ਕਮਲ ਮੈਂ ਬੇਦੀ ਰਚ ਲੇ, ब्रह्म ज्ञान उचारा, राम राय सो दुल हो पायो, अत विद भाग हमारा। कहन लगे सुरजन मुनजन कौतक आए, कोर ते तीस उजाना, जदो व्याह हो गया कह कबीर मोए ब्याह चले हैं पुरख एक भगवाना। किन्न एक वाहगुरु करता पुरख कबीर नू व्याह के ले जांदा पे, यही वचन मेरे गुरु नानक साहब ने किया। कह लगे कर कृपा अपने घर आया, तामिल सखियां काज रचाया, खेल देख मन अंध पया, सौ व्याह मनाया। गुरु नानक साहब किन्न देखो मेरे घर दे अंदर प्यारा आ गया है। गावो गावो कामनी विवेक विचार, कह लगे आओ भैनो तुसी भी सुहाग दे गीत गाओ, मेरा प्यारा मेरे घर दे अंदर आया, व्याण वास्ते आ गया। एक व्याह होवे जिथे आत्मा ते परमात्मा दा मेले, जिहड़ा करोड़ां विचों एक अद्धे दा हुंदा है, ते जिद्दन ओ व्याह हो जांदा है, भावा असी शब्द ए आम आनंद कारज तो बाद पढ़ने हैं, ते चेते रखो बाणी लोक ते परलोक दी अगवाई कर दी। जदों ओ व्याह हो जांदा है ते सुहागन डोली विच बैठ के जांदी है, जिवें एक बच्ची नूं ओदे भरा ओनू डोली विच बिठा के घरों तोरदे ने। ते मेरा गुरु ग्रंथ साहिब कहिंदा है जिस गुरमुख दा व्याह प्यारे वाहगुरु नाल हो गया, जिद्दन ओ तुर लगी जीव इस्त्री, ओने भी कह दिता दुनिया दे लोको एक पति होवे जेड़ा केवल जीवन दा साथी है, मरण तो बाद ओ नाल नहीं जांदा। किन्ने मेनू ता ओ पति मिल गया जिदे ते ना कदी बुढ़ेपा ना कदी रोग है ना कदी मौत है। किन्ने किन्निया भागा वाली हो गई जिदन दी ओदे लड़ लगियां, ओदन दा कई जन्मां दा अंदर दा हनेरी खत्म हो गया। साहब ने उस व्याह का जिक्र कर दिया बाणी विच क्या कह लगे, व्याह होवा मेरे बाबुला गुरमुखे हर पाया, गुरु दे राही सतगुरु विचोला बने। व्याह होवा मेरे बाबुला गुरमुखे हर पाया, अज्ञान अंधेरा कटिया गुर ज्ञान प्रचंड बुलाया। उस पति ने कृपा की अंदर नाम की शैबर ला दिती, अज्ञानता दे हनेरे नू बाहर कर दिता। कह लगे व्याह होवा मेरे बाबुला गुरमुखे हर पाया, अज्ञान अंधेरा कटिया गुर ज्ञान प्रचंड बुलाया, बलिया गुर ज्ञान अंधेरा बिलसिया, हर रत्न पदार्थ लाखा खौमै रोग गया दुख लाखा, आप आपे गुरमत खादा ते किदे न होया, अकाल मूर्त वर पाया अविनाशी ना कदे मरे ना जाया, व्याह होवा मेरे बाबला गुरमुखे हर पाया। मैं संक्षेप जी अर्ज की बाणी विचो प्रमाण तुसी पढ़ सकदे हो, मैं कामण मेरा कंत करतार, जेहा कराए तेहा करी शिंगार। साहब ने बाणी विच बचन कीते ने मैं बौरी मेरा राम पतार, रग रग ताको करो शिंगार। खैर मैं सिर्फ संक्षेप विच अगे तुरा, एक दूजा व्याह ए ता व्याह भगत जना दा संत जना दा, बाणी विच गुरु दे चरणा दी जुड़े हुए गुरु के सिखा दे। ते एक व्याह होवे जेड़ा हर एक प्राणी दा होना, भावे ओ जितना मर्जी जतन करे बचन दा, पर ओ व्याह जेड़ा साया लिखिया गया दुनिया दी कोई ताकत ओनू टाल नहीं सकदी। ते पुछया जाए दूजा व्याह केड़ा, एक व्याह ता हो गया जिथे मालिक वाहगुरु पति है ते जीव आत्मा पत्नी है, ते दूजा व्याह केड़ा। साहब कहन लगे ओथे मौत जेड़ी ए लाड़ा बन के हुंदी ए ते जिंद बहुती बन के तुरदी ए, दूजा व्याह चेते रखिए हर एक दा होना है। सतगुरु दी बाणी विच इक प्रमाण हुंदा है, रोज असीं पढ़ने हां हजूर दे ए भी व्याह पां संखेप जा क्लीयर कर लिए। मैं सिर्फ चूक मात्र कह रहा एदा विस्तार कई कि दिन हो सकदा है। साहब ने दूजा प्रमाण दिता, कहिंदे ने जिवें एक बच्ची जवान होवे ते मां बाप ओदे लई वर लभदे ने ढूंढ के, फिर ओदे लई साल निश्चित करदे ने, पुरातन समें दी गल महीना निश्चित करदे ने, दिन निश्चित करदे ने कि एस अपनी बच्ची नूं इस दिन अपने घरों तोड़ देना है। पहला वर लभिया समा निश्चित कीता, इथों तक दिन दियां ओ घड़ियां भी निश्चित कर देंदे ने जिदन बच्ची नूं अपने घरों तोड़ना है। ते कहिंदे फिर व्याह तो पहला जिवें चाचियां ताईयां आउंदियां ने भैणां भरजाईयां, ओ बच्ची दे केसां विच तेल पांदियां ने ते नाल आशीष देंदियां ने भैणे धीए सहेलिए तेरी तेरे मालक नाल बन आवे। ते मेरा गुरु नानक साहब कहिंदा दुनिया दे लोगो की तुहानू पता नहीं कि एक दिन इस जिंद ने व्याही जाना है ते जिदन जन्म होया है व्याह वाला साल तां उस दिन ही निश्चित हो गया सी। जिदन जन्म होया है उस दिन घड़ी भी निश्चित हो चुकी है। कहिंदे ने मौत लाड़े दे आउण तो पहला संगत विच आ के बैठो ते गुरमुखां नूं कहो साडे शीश विच प्रेम दा तेल पाओ तां जो मौत तो पहला पहला मौत वरन तो पहला पहला साडा जिहड़ा शादी विआह ओह करते पुरख वाहिगुरू नाल हो जाए। साहिब ने बाणी विच प्रमाण दिता कहन लगे संबत साहा लिखिया ए दूजा विआह है। संबत साहा लिखिया मिलकर पावो तेल। संबत दा अर्थ साल, साहा दा अर्थ समा। जदो इन्हें व्याह जाना है संबत साहा लिखिया मिलकर पावो तेल। दियो सजन आशीषड़िया जू हो वह सहब सुमेल। ते सहब कहने केड़ा बचिया एदे तो घर घर एगो पहुंचा सदड़े नित पवन रोज साए चिट्ठी आउंदी पई है। इस करके सदन हारा सिमरिया नानक से बे अवन। ध्यान रखना दूजा प्रमाण बाबे फरीद दा सी पढ़ने ए सोहला साहिब दा पहला शब्द। बाबे फरीद ने एक बचन कीता कहन लगे जित दिहाड़ै धन वरी। इथे अर्थे जित दिन जीव रूपी इस्त्री ने वरी दर्थे व्याही जाना है। जित दिहाड़े धन वरी साए लय लिखाए ओ समा ता मना तू लिखा के आया। मलक जे कन्नी सुनी दा मुंह दिखा ले आए। जेड़ा मौत दा फरिश्ता अगे कन्ना नाल सुनदा सै उन्हें एक दिन तेरे घर दे दरवाजे अगे आके खड़े हो जाना। जित दिहाड़े धन वरी साए लय लिखाए मलक जे कन्नी सुनी दा मुंह दिखा ले आए। जिंद निमाणी कटिया खड्डा कूकड़काए साए लिखे न चलनी जिंदू को समझाए। एक ओ व्याह जिथे जिंद बहुती मरण वर लै जाती परनाए। एक दिन इस जिंद नू मौत ने परना के लै जाना। साहब ने तीजा प्रमाण बाणी भी दिता कहन लगे भैने एक गल ध्यान विच रख ली। पेई अड़ै सौ सेव तू सौ रड़ै सुख वस गुरमिल चज अचार सिख तुद कदे न लगे दुख। मता सोचे कि मैं शायद मौत नाल नहीं परनाई जाना। नहीं भैने सबना सौरे वंजना सब मुकलावन हार नानक धन सुहागनी जिन सह नाल प्यार। साहब ने तीजा प्रमाण दिता जदो असी पढ़ने धन जोगन अर फुलड़ा नाथी अड़े दिन चार पबन केरे पत जू ढल ढोल चुमन हार रंग मान लै प्यारिया जां जोगन ना भुला दिन छोगड़े थके भया पुराना चोला सज्जन मेरे रंगले जाए सुते जी रान हम्पी वन्या डूमनी रोवा झीनी बाण। साहब किन्ने की ना सुने ही गोरिये हे जीव रूपी इस्त्रिये कदी तेरे कन्ना विच आवाज नहीं पई तेरे गवांड तेरे सजना नू मौत परना के लेगी ते तू केड़े मान विच बैठी एक दिन तू ही चली जाना।